ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਲੀਕ ਹੋਈ ਕੋਵਿਡ-19 ਕਮਿਸ਼ਨ ਰਿਪੋਰਟ ਅਨੁਸਾਰ ਆਸਟ੍ਰੇਲੀਆਈ ਟੈਕਸ ਦਾਤਾਵਾਂ ਦੇ ਨਿਵੇਸ਼ ਨੂੰ ਗੈਸ ਪ੍ਰੋਜੈਕਟਾਂ ਵਿੱਚ ਵਰਤੇ ਜਾਣ ਦੇ ਸੰਕੇਤ। ਇੱਕ ਮੈਲਬਨ ਦੇ ਵਿਅਕਤੀ ਨੂੰ ਅੱਤਵਾਦੀ ਸਾਜ਼ਿਸ਼ ਦੇ ਮਾਮਲੇ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਖੇਡਾਂ ਵਿੱਚ NRL ਦੇ ਸੀਜ਼ਨ ਦੇ ਬਾਕੀ ਮੈਚਾਂ ਲਈ ਡਰਾਅ ਜਾਰੀ ਕੀਤੇ ਗਏ। ਮੁਕਾਬਲਾ ਤਕੜਾ ਹੋਣ ਦਾ ਅੰਦਾਜ਼ਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਵਾਤਾਵਰਣ ਦੇ ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਲੀਕ ਹੋਏ ਦਸਤਾਵੇਜ਼ਾਂ ਨਾਲ ਚਿੰਤਤ ਹਨ ਜੋ ਪ੍ਰਸਤਾਵਿਤ ਕਰਦੇ ਹਨ ਕਿ ਆਸਟ੍ਰੇਲੀਆਈ ਟੈਕਸਦਾਤਾ ਫੰਡਾਂ ਦੀ ਵਰਤੋਂ ਘਰੇਲੂ ਗੈਸ ਉਦਯੋਗ ਦੇ ਵੱਡੇ ਵਿਸਥਾਰ ਨੂੰ ਸਥਾਪਿਤ ਕਰਨ ਲਈ ਕੀਤੀ ਜਾਵੇਗੀ ਕੋਵਿਡ-19 ਤੋਂ ਬਾਅਦ ਦੀ ਆਰਥਿਕ ਸੁਧਾਰ ਦੇ ਹਿੱਸੇ ਵਜੋਂ। ਸਰਕਾਰ ਦੇ ਕੋਵਿਡ-19 ਕਮਿਸ਼ਨ ਨੂੰ ਦਿੱਤੀ ਗਈ ਸਲਾਹ ਵਜੋਂ ਇਹ ਡਰਾਫਟ ਪਲਾਨ ਇੱਕ ਮੈਨੂਫੈਕਚਰਿੰਗ ਟਾਸਕ ਫੋਰਸ ਦੁਆਰਾ ਵਿਕਸਿਤ ਕੀਤਾ ਗਿਆ ਸੀ। ਯੋਜਨਾ ਵਿੱਚ ਗੈਸ ਸਬਸਿਡੀਆਂ ਅਤੇ ਵਾਤਾਵਰਣ ਦੇ ਨਿਯਮਾਂ ਅਤੇ ਮਨਜ਼ੂਰੀ ਪ੍ਰਕਿਰਿਆਵਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਗਈ ਹੈ। ਲੌਕ ਦ ਗੇਟ ਅਲਾਇੰਸ ਲੌਬੀ ਸਮੂਹ ਦੀ ਨਾਓਮੀ ਹੋਗਨ ਕਹਿੰਦੀ ਹੈ ਕਿ ਇਹ ਯੋਜਨਾ ਪੱਤਰ ਚਿੰਤਾਜਨਕ ਹੈ।
It's extremely concerning to see the gas industry in there trying to push their product and their industry and put forward plans for Australian taxpayers to have to subsidize and pay for gas infrastructure into the future. This is no way to boost our energy supplies here in Australia when we know that the best form of energy going forward, the cheapest, is wind, solar, and that can be backed up with batteries and pumped hydro.
ਵਿਰੋਧੀ ਧਿਰ ਦੇ ਊਰਜਾ ਅਤੇ ਮੌਸਮ ਵਿੱਚ ਤਬਦੀਲੀ ਦੇ ਬੁਲਾਰੇ ਮਾਰਕ ਬਟਲਰ ਨੇ ਸਰਕਾਰ ਦੇ ਰਜਾਨਿਵੇਸ਼ ਰੋਡਮੈਪ ਦੀ ਆਲੋਚਨਾ ਕੀਤੀ ਹੈ। ਦਸਤਾਵੇਜ਼ਾਂ ਵਿੱਚ ਅਗਲੇ ਦਹਾਕੇ ਵਿੱਚ ਗੈਸ ਨੂੰ ਮਹੱਤਵਪੂਰਨ ਊਰਜਾ ਸਰੋਤ ਵਜੋਂ ਉਭਾਰਿਆ ਗਿਆ ਹੈ। ਊਰਜਾ ਮੰਤਰੀ ਐਂਗਸ ਟੇਲਰ ਦਾ ਕਹਿਣਾ ਹੈ ਕਿ ਨਿਕਾਸੀ ਵਿੱਚ ਕਮੀ ਬਾਰੇ ਸਰਕਾਰ ਦੀ ਆਯੋਜਨਾ ਟੈਕਸਾਂ ਦੀ ਬਜਾਏ ਟੈਕਨੋਲੋਜੀ 'ਤੇ ਕੇਂਦਰਿਤ ਹੋਣੀ ਚਾਹੀਦੀ ਹੈ। ਸ਼੍ਰੀ ਬਟਲਰ ਦਾ ਕਹਿਣਾ ਹੈ ਕਿ ਉਹ ਰੀਨਿਊਬਲ ਐਨਰਜੀ ਨਿਵੇਸ਼ ਲਈ ਇੱਕ ਢਾਂਚਾ ਵੇਖਣਾ ਚਾਹੁੰਦੇ ਹਨ।
There are endless reports that talk about energy technology, all of which say essentially the same thing. Renewable energy is the future for Australia and for the rest of the world. What we're lacking, what we've been lacking since the demise of the National Energy Guarantee, which was supported by Scott Morrison and Josh Frydenberg in previous positions that they held, is the lack of an investment framework that gives investors confidence to deliver these technologies on the ground.
ਲੇਬਰ ਨੇ ਅਜੇ ਇਹ ਫੈਸਲਾ ਨਹੀਂ ਲਿਆ ਹੈ ਕਿ ਅਗਲੀਆਂ ਚੋਣਾਂ ਲਈ ਉਹ 2020 ਤੱਕ ਆਸਟ੍ਰੇਲੀਆ ਦੀ ਊਰਜਾ ਦਾ 50% ਹਿੱਸਾ ਰੀਨਿਊਬਲ ਐਨਰਜੀ ਤੋਂ ਬਣਾਉਣ ਦੀ ਆਪਣੀ ਪਿਛਲੀ ਮੌਸਮੀ ਤਬਦੀਲੀ ਨੀਤੀ ਨੂੰ ਮੁੜ ਲਿਆਉਣਗੇ ਕਿ ਨਹੀਂ। ਮੈਲਬਨ ਦੇ ਫੈਡਰੇਸ਼ਨ ਸਕੁਆਇਰ ਵਿੱਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਲਈ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਈ ਮਹੀਨਿਆਂ ਤੱਕ ਚੱਲੇ ਇੱਕ ਗੁਪਤ ਆਪਰੇਸ਼ਨ ਤੋਂ ਬਾਅਦ ਪੁਲਿਸ ਨੇ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ ਅਤੇ ਨਵੰਬਰ 2017 ਵਿੱਚ ਅਲੀ ਖਲੀਫ ਸ਼ਾਇਰ ਅਲੀ ਨੂੰ ਗ੍ਰਿਫਤਾਰ ਕਰ ਲਿਆ ਸੀ। ਅਲੀ ਹਸਨ ਖਲੀਫ ਸ਼ਾਇਰ ਅਲੀ ਦਾ ਛੋਟਾ ਭਰਾ ਹੈ ਜਿਸ ਨੇ ਨਵੰਬਰ 2018 ਵਿੱਚ ਮੈਲਬਨ ਦੇ CBD ਵਿੱਚ ਬਰਗ ਸਟ੍ਰੀਟ ਵਿੱਚ ਗੈਸ ਸਿਲੰਡਰਾਂ ਨਾਲ ਭਰੀ ਕਾਰ ਨੂੰ ਕ੍ਰੈਸ਼ ਕੀਤਾ ਸੀ ਅਤੇ 3 ਵਿਅਕਤੀਆਂ ਨੂੰ ਚਾਕੂ ਨਾਲ ਮਾਰਿਆ ਸੀ ਅਤੇ ਕੈਫੇ ਦੇ ਮਾਲਕ ਸਿਸਟੋ ਮੈਲਾਸਪੀਨਾ ਦੀ ਹੱਤਿਆ ਕਰ ਦਿੱਤੀ ਸੀ। ਸੁਪਰੀਮ ਕੋਰਟ ਦੇ ਜਸਟਿਸ ਜੌਨ ਚੈਂਪੀਅਨ ਨੇ ਉਸ ਦੇ ਉਦੇਸ਼ ਨੂੰ ਦਹਿਸ਼ਤ ਅਤੇ ਖੌਫ ਬੁਲਾਉਂਦੇ ਹੋਏ ਕਿਹਾ ਹੈ ਕਿ ਉਸ ਨੇ ਆਪਣੀ ਯੋਜਨਾ ਲਈ ਧਾਰਮਿਕ ਅਤੇ ਰਾਜਨੀਤਿਕ ਉਦੇਸ਼ਾਂ ਦੀ ਗਲਤ ਵਰਤੋਂ ਕੀਤੀ ਹੈ। ਅਲੀ ਨੂੰ ਘੱਟੋ ਘੱਟ 7.5 ਸਾਲ ਨੌਨ ਪੈਰੋਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਿਊ ਸਾਊਥ ਵੇਲਸ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਪੱਛਮੀ ਸਿਡਨੀ ਦੇ ਘਰ ਵਿੱਚ ਆਪਣੀ ਪਤਨੀ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਬੁੱਧਵਾਰ ਸ਼ਾਮ ਨੂੰ ਕੁਏਕਸ ਹਿੱਲ ਦੇ ਉਪਨਗਰ ਵਿੱਚ ਇੱਕ ਘਰ ਬੁਲਾਇਆ ਗਿਆ ਜਿੱਥੇ ਉਨ੍ਹਾਂ ਨੂੰ 27 ਸਾਲਾ ਔਰਤ ਚਾਕੂ ਨਾਲ ਜ਼ਖਮੀ ਹਾਲਤ ਵਿੱਚ ਮਿਲੀ। ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੁਪਰਿਟੈਂਡੈਂਟ ਜੈਨੀਫਰ ਸ਼ਕੋਲਜ਼ ਦਾ ਕਹਿਣਾ ਹੈ ਕਿ ਇਹ ਜੋੜਾ ਇਕੱਠਾ ਰਹਿ ਰਿਹਾ ਸੀ ਪਰ ਪਤੀ ਏਵੀਓ ਆਦੇਸ਼ ਦੇ ਅਧੀਨ ਸੀ।
The husband and wife attended Quakers Hill Police Station. They spoke to a police officer and made a complaint, and that the 31-year-old male was subject to an apprehended domestic violence order that is currently before the courts. At this stage, from our investigation, it will be alleged that the husband has actually obviously assaulted and murdered his wife.
ਕਥਿਤ ਵਿਅਕਤੀ ਦਾ ਬਲੈਕਟਾਊਨ ਹਸਪਤਾਲ ਵਿਖੇ ਮਾਨਸਿਕ ਸਿਹਤ ਮੁਲਾਂਕਣ ਹੋਇਆ ਅਤੇ ਰਿਵਿਸਟਨ ਥਾਣੇ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇ ਤੁਸੀਂ ਜਾਂ ਕੋਈ ਵੀ ਜਿਸ ਨੂੰ ਤੁਸੀਂ ਜਾਣਦੇ ਹੋ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ ਤਾਂ 1800-737-732 'ਤੇ ਕਾਲ ਕਰੋ, ਐਮਰਜੈਂਸੀ ਵਿੱਚ 000 ਕਾਲ ਕਰੋ। ਸਿਡਨੀ ਦੇ ਦੱਖਣ ਪੱਛਮ ਵਿੱਚ ਇੱਕ ਕਾਰ ਦੇ ਇੱਕ ਦੁਕਾਨ ਵਿੱਚ ਟਕਰਾਉਣ ਨਾਲ 12 ਲੋਕ ਜ਼ਖਮੀ ਹੋ ਗਏ ਹਨ। ਐਮਰਜੈਂਸੀ ਸੇਵਾਵਾਂ ਨੂੰ ਹਿਜਾਬ ਹਾਊਸ ਗ੍ਰੀਨ ਏਕਰ ਵਿੱਚ ਵਾਟਰਲੂ ਰੋਡ ਅਤੇ ਜੂਨੋ ਪਰੇਡ ਦੇ ਲਾਂਘੇ 'ਤੇ ਦੁਪਹਿਰੇ 3:10 'ਤੇ ਬੁਲਾਇਆ ਗਿਆ। ਪੁਲਿਸ ਗਵਾਹਾਂ ਜਾਂ CCTV ਵੀਡੀਓ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। ਇੱਕ ਮਹੱਤਵਪੂਰਨ ਅਦਾਲਤ ਦੇ ਫੈਸਲੇ ਤੋਂ ਬਾਅਦ ਪਾਇਆ ਗਿਆ ਕਿ ਲੰਮੇ ਸਮੇਂ ਤੱਕ ਕੈਜੂਅਲ ਕੰਮ ਕਰਨ ਵਾਲੇ ਕਾਮੇ ਤਨਖਾਹੀ ਛੁੱਟੀ ਦੇ ਹੱਕਦਾਰ ਹਨ। ਉਦਯੋਗਿਕ ਮੰਤਰੀ ਕ੍ਰਿਸ਼ਚਨ ਪੋਰਟਰ ਦਾ ਕਹਿਣਾ ਹੈ ਕਿ ਉਹ ਕੰਮ ਦੇ ਸਥਾਨ ਦੇ ਕਾਨੂੰਨਾਂ ਵਿੱਚ ਕਿਸੇ ਵੀ ਤਬਦੀਲੀ ਦੀ ਘੋਸ਼ਣਾ ਕਰਨ ਤੋਂ ਪਹਿਲਾਂ ਕਾਰੋਬਾਰੀ ਨੇਤਾਵਾਂ ਅਤੇ ਯੂਨੀਅਨਾਂ ਨਾਲ ਸਲਾਹ ਮਸ਼ਵਰਾ ਕਰਨਗੇ। ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਕਿ ਨਿਯਮਤ ਸਥਾਈ ਆਧਾਰ 'ਤੇ ਲੱਗੇ ਆਮ ਕਰਮਚਾਰੀ ਸਾਲਾਨਾ, ਬਿਮਾਰ ਅਤੇ ਹੋਰ ਛੁੱਟੀਆਂ ਦੇ ਹੱਕਦਾਰ ਹਨ। ਮਿਨਿਸਟਰ ਪੋਰਟਰ ਦਾ ਕਹਿਣਾ ਹੈ ਕਿ ਇਸ ਫੈਸਲੇ ਬਾਰੇ ਸਰਕਾਰ ਦਾ ਜਵਾਬ ਮਹਾਮਾਰੀ ਦੀ ਮੌਜੂਦਾ ਸਥਿਤੀ ਨਾਲ ਪ੍ਰਭਾਵਿਤ ਹੋਵੇਗਾ।
We have to talk very quickly to business and to employee groups and understand whether or not the financial impact of this decision over the next 6, 9, 18 months actually puts businesses in jeopardy. If this decision were handed down 6 months ago, it would have been a very, very different scenario. At the moment, the greatest premium in the economy is employment, generating employment and saving jobs.
ਖਜ਼ਾਨਾ ਸਕੱਤਰ ਸਟੀਵਨ ਕੈਨੇਡੀ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਸ਼ਾਇਦ ਆਪਣੀ ਬੇਰੁਜ਼ਗਾਰੀ ਦੀ ਸਿਖਰ 'ਤੇ ਪਹੁੰਚ ਗਿਆ ਹੈ। ਭਾਵੇਂ ਸਰਕਾਰੀ ਬੇਰੁਜ਼ਗਾਰੀ ਦੀ ਦਰ 6.2% ਹੈ, ਖਜ਼ਾਨਾ ਵਿਭਾਗ ਨੂੰ ਵਿਸ਼ਵਾਸ ਹੈ ਕਿ ਉਹਨਾਂ ਦਾ 10% ਦਾ ਅਨੁਮਾਨ ਨਿਸ਼ਾਨੇ ਦੇ ਨੇੜੇ ਹੀ ਹੈ। ਡਾਕਟਰ ਕੈਨੇਡੀ ਨੇ ਸੈਨੇਟ ਕਮੇਟੀ ਨੂੰ ਸਰਕਾਰ ਦੇ ਕੋਵਿਡ-19 ਦੇ ਜਵਾਬ ਨੂੰ ਦੇਖਦਿਆਂ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਬੇਰੁਜ਼ਗਾਰੀ ਦਾ ਮੁੱਖ ਅੰਕੜਾ ਸਿਖਰ 'ਤੇ ਪਹੁੰਚ ਗਿਆ ਹੈ।
Most of it will come in April and May, and then from that point, just as a function, Chair, of the economy reopening, things, the people who are currently attached to an employer but working no hours, that all begins to come down. And then, of course, the really very important question is how quickly it comes down and how quickly we begin to eat into those numbers.
ਇਸੇ ਦੌਰਾਨ ਉਸੀ ਸੈਨੇਟ ਕਮੇਟੀ ਨੇ ਸੁਣਿਆ ਹੈ ਕਿ ਗਲਤ ਬਰਖਾਸਤਗੀ ਦੇ ਦਾਅਵੇ ਵੀ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਫੇਵਰ ਕਮਿਸ਼ਨ ਦੀ ਜਨਰਲ ਮੈਨੇਜਰ ਬੈਨੇਡਿਟ ਓਨੀਲ ਦਾ ਕਹਿਣਾ ਹੈ ਕਿ ਦਾਅਵਿਆਂ ਵਿੱਚ 70% ਵਾਧਾ ਹੋਇਆ ਹੈ।
Increase in unfair dismissal has been unprecedented, so significantly higher than any other period that we from our kind of records. I think it's fair to say that the explanation is clearly COVID-19.
ਨਿਊ ਸਾਊਥ ਵੇਲਸ ਦੇ ਟਰਾਂਸਪੋਰਟ ਮੰਤਰੀ ਐਂਡਰਿਊ ਕੌਂਸਟੈਂਸ ਨੇ ਮੰਨਿਆ ਹੈ ਕਿ ਜਨਤਕ ਟਰਾਂਸਪੋਰਟ ਸੰਬੰਧੀ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼ ਸੰਪੂਰਨ ਨਹੀਂ ਹਨ ਅਤੇ ਆਮ ਲੋਕਾਂ ਦੀ ਸੂਝ-ਬੂਝ ਦੀ ਵਰਤੋਂ 'ਤੇ ਨਿਰਭਰ ਕਰਦੇ ਹਨ। ਦਿਸ਼ਾ ਨਿਰਦੇਸ਼ਾਂ ਵਿੱਚ ਯਾਤਰੀਆਂ ਦੀ ਗਿਣਤੀ ਪ੍ਰਤੀ ਬੱਸ 12, ਪ੍ਰਤੀ ਰੇਲ ਗੱਡੀ ਦੇ ਡੱਬੇ 32 ਅਤੇ ਵੱਡੀਆਂ ਕਿਸ਼ਤੀਆਂ 'ਤੇ 245 'ਤੇ ਸੀਮਤ ਕਰਨਾ ਸ਼ਾਮਲ ਹੈ। ਮਿਨਿਸਟਰ ਕੌਂਸਟੈਂਸ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੀਕ ਆਵਰਸ ਦੌਰਾਨ ਯਾਤਰਾ ਕਰਨ ਤੋਂ ਪਰਹੇਜ਼ ਕਰਨ ਅਤੇ ਯਾਤਰਾ ਦੇ ਹੋਰ ਵਿਕਲਪਾਂ 'ਤੇ ਵਿਚਾਰ ਕਰਨ।
If I saw a crowded bus, I wouldn't get on it. You know, we've got to be sensible here. So when we see a return of students are very reliant on transport, but typically students, if they can retime their, you know, face-to-face contact hours in our education institutions, then that would be ideal too and avoid the peak.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। NRL ਨੇ 2020 ਦੇ ਸੀਜ਼ਨ ਦੇ ਬਾਕੀ ਸਮੇਂ ਲਈ ਡਰਾਅ ਜਾਰੀ ਕਰ ਦਿੱਤੇ ਹਨ। ਸੀਜ਼ਨ ਅਗਲੇ ਵੀਰਵਾਰ 28 ਮਈ ਨੂੰ ਦੁਬਾਰਾ ਸ਼ੁਰੂ ਹੋਵੇਗਾ ਅਤੇ ਕੁੱਲ ਮਿਲਾ ਕੇ 20 ਰਾਊਂਡਸ ਦਾ ਫਾਰਮੈਟ ਹੋਵੇਗਾ। ਹਰ NRL ਟੀਮ 5 ਵਿਰੋਧੀਆਂ ਨਾਲ 2 ਵਾਰ ਖੇਡੇਗੀ। NRL ਦੇ ਕਾਰਜਕਾਰੀ ਚੀਫ ਐਗਜ਼ੀਕਟਿਵ ਐਂਡਰਿਊ ਐਬਡੋ ਦਾ ਕਹਿਣਾ ਹੈ ਕਿ ਇਹ ਤੇਜ਼ ਰਫ਼ਤਾਰ ਤੇ ਮੰਗ ਵਾਲਾ ਕਾਰਜਕ੍ਰਮ ਹੈ।
Packed full of traditional rivalries and an opportunity for new heroes to emerge, 18 weeks of uninterrupted football, something we haven't done before. We've also announced the State of Origin schedule in November, 4 Origin games in 3 weeks. We haven't done that in 40 years. This will be a tough competition for all 16 teams. And you know what? I think this year will mean more than other years, given all that we've been through to get the game back up and running.
ਇਹ ਸਨ ਖਬਰਾਂ ਖੇਡ ਸੰਸਾਰ ਦੀਆਂ ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 66 ਸੈਂਟ ਦੇ ਬਰਾਬਰ, ਭਾਰਤ ਦੇ 49.61 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 105.45 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਸੁਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਅਨੁਮਾਨ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 23 ਡਿਗਰੀ। ਐਡੀਲੇਡ ਮੀਂਹ ਪਵੇਗਾ, ਤਾਪਮਾਨ 15 ਡਿਗਰੀ। ਮੈਲਬਰਨ ਮੀਂਹ ਪੈ ਸਕਦਾ ਹੈ, ਤਾਪਮਾਨ 14 ਡਿਗਰੀ। ਹੋਬਾਰਟ ਕੁਝ ਬੱਦਲਵਾਈ ਰਹੇਗੀ, ਤਾਪਮਾਨ 15 ਡਿਗਰੀ। ਕੈਨਬਰਾ ਅਤੇ ਸਿਡਨੀ ਇੱਕ ਦੋ ਮੀਂਹ ਪੈ ਸਕਦੇ ਹਨ, ਤਾਪਮਾਨ 16 ਡਿਗਰੀ। ਬ੍ਰਿਸਬੇਨ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 20 ਡਿਗਰੀ। ਕੇਨਸ ਮੀਂਹ ਪੈ ਸਕਦਾ ਹੈ, ਤਾਪਮਾਨ 27 ਡਿਗਰੀ। ਅਤੇ ਡਾਰਵਿਨ ਕੁਝ ਮੀਂਹ ਪੈ ਸਕਦਾ ਹੈ, ਤਾਪਮਾਨ 25 ਡਿਗਰੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।